ਊੜ ਮੰਡ ਕੂੜ ਮਾੜੀ ਊੜ ਵੈਸਣ ਹਾਰ ਕੂੜ ਤਾਇਆ ਕੂੜ ਤੱਪੜ ਕੂੜ ਰੂਪਾਰ ਊੜ ਮੀਆਂ ਕੂੜ ਬੀਬੀ ਖਬ ਹੋਏ ਖਾਰ ਊੜ ਕੂੜਾ ਮੋਲਕਾ ਵਿਸਰਿਆ ਕਰਤਾਰ ਅਸਰ ਜੋ ਮਾਨਿਓ ਦੇ ਤੇਰੋ ਹੋਏ ਹੈ ਤੇ ਕਿਉਂ ਨਾ ਹਰ ਕੋ ਨਾਮ ਲੈ ਮੂਰਖ ਮਿਲਾਜ ਰੇ ਰਾਮ ਭਗਤ ਜੀ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹੈ ਵਿਖਾਨ ਜਗ ਮਹਿ ਵਿਰਾਜ ਰੇ ਮੇਰ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਨਿਥਾ ਜਾਤ ਰੰਗ ਮਾਇਆ ਕੈ ਜਬ ਤਕ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਨਮ ਨੀਚ ਕਰਮ ਸਰਵ ਪਰੇ ਪੀਰਾ ਕੋ ਸ਼ਰਮਾ
ਵਾਹਿਗੁਰੂ ਸਤਨਾਮ ਸੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਬਿਹਾਵੇ ਤਦੋਂ ਭੁੱਲੇ ਜਮ ਜਮ ਮਰਦੇ ਤੈਨ ਕਦੇ ਨਾ ਚੁੱਕਣ ਹਾਵੇ ਜਿਨ੍ਹਾਂ ਦੇ ਸੰਦਣਿਆਂ ਦੁਰਮਤ ਵੰਜੈ ਮਿੱਤਰ ਸਾਡੇ ਸਹੀ ਹੋ ਟੁੰਡੇਂਦੀ ਜਗ ਸਵਾਇਆ ਹੋ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵੇਲੇ ਕੇਈ ਆਪਣੀ ਭਗਤੀ ਲਾ ਲੋ ਸਾਨੂੰ ਆਪਣੀ ਭਗਤੀ ਲਾ ਲੋ ਆਪਣੀ ਭਗਤੀ ਲਾ ਲੋ ਆਪਣੀ ਭਗਤੀ ਲਾ ਲੋ ਵਾਹਿਗੁਰੂ ਆਪਣੀ ਭਗਤੀ ਲਾ ਲੋ ਸਾਨੂੰ ਆਪਣੀ ਭਗਤੀ ਲਾ ਲੋ ਆਪਣੀ ਭਗਤੀ ਲਾ ਲੋ ਆਪਣੀ ਭਗਤੀ ਲਾ ਲੋ ਫਿਰਤ ਪ੍ਰਭ ਆਇਆ ਭਰਿਆ ਤੋ ਚਰਨ ਆਏ ਆਪਣੀ ਭਗਤੀ ਲਾ ਲੋ ਆਪਣੀ ਭਗਤੀ ਲਾ ਲੋ ਸਾਨੂੰ ਆਪਣੀ ਭਗਤੀ ਲਾ ਲੋ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾ ਲੋ ਆਪਣੀ ਭਗਤੀ ਲਾ ਲੋ ਸਾਨੂੰ ਆਪਣੀ ਭਗਤੀ ਲਾ ਲੋ ਗੁਰੂ ਸਵਾਰੀ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਟਲ ਸ਼ਬਦਾਵਤਾਰ ਕਲਯੁਗ ਦੇ ਜਹਾਜ ਸਾਹਿਬੇ ਕਮਾਲ ਚਵਰ ਤਖ਼ਤ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹਾਂ। ਸਮਾਂ ਔਰ ਸਵਾਦ ਸਫਲੇ ਹੋ ਰਹੇ ਹਨ। ਇਹ ਸਮੇਂ ਦੀ ਬਾਬਤ ਭਾਈ ਸਾਹਿਬ ਆਨੰਦ ਲਾਲ ਜੀ ਦਾ ਕਥਨ ਹੈ, ਉਮਰ ਓਹਾ ਵਿੱਚ ਲੇਖੇ ਦੇ ਯੋਜਾਦ ਸਾਈਂ ਵਿੱਚ ਗੁਜਰੇ। ਉਹ ਸਮਾਂ ਉਹ ਘੜੀਆਂ ਲੇਖੇ ਵਿੱਚ ਹਨ ਜੋ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰਦੀਆਂ ਨੇ। ਜਿਸ ਤਰ੍ਹਾਂ ਆਪਣਾ ਸਮਾਂ ਗੁਜ਼ਰ ਰਿਹਾ ਹੈ, ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸਾਂਝ ਤੇ ਫਜਰੇ। ਸੋ ਘੜੀਆਂ ਸਮਾਂ ਲੇਖੇ ਵਿੱਚ ਹੈ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣ ਗਾਉਂਦਿਆਂ ਬਤੀਤ ਹੁੰਦਾ ਹੈ। ਬਾਕੀ ਜਿਤਨਾ ਵੀ ਸਮਾਂ ਲੰਘਦਾ ਹੈ ਉਹ ਬੇਅਰਥ ਹੈ। ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਦੁਨਿਆਵੀ ਧੰਦਿਆਂ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਕੁਛ ਵੀ ਪੱਲੇ ਨਹੀਂ ਪੈਂਦਾ, ਕੁਛ ਵੀ ਪ੍ਰਾਪਤੀ ਨਹੀਂ ਹੁੰਦੀ। ਘਾਟੇ ਵਾਲਾ ਸੌਦਾ ਔਰ ਲਾਭ ਵਾਲੀ ਕੋਈ ਗੱਲ ਹੀ ਨਹੀਂ ਹੈ। ਸੋ ਸਾਰੋ ਦਿਨ ਸਮਜੂਰੀ ਕਰੈ, ਹਰ ਸਿਮਨ ਕੀ ਵੇਲਾ ਬੱਜਰ ਸਿਰ ਪਰੈ। ਸਾਰਾ ਦਿਨ ਮਜ਼ਦੂਰੀ ਕਰਦਾ ਖਪਦਾ, ਪਰ ਨਾਮ ਜਪਣ ਵੇਲੇ ਬੰਦਗੀ ਕਰਨ ਵੇਲੇ ਇਹ ਆਲਸੀ ਹੋ ਜਾਂਦਾ। ਨਾਮ ਕੀ ਵੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਸੋ ਜਿਨ੍ਹਾਂ ਨੂੰ ਸੋਝੀ ਹੈ ਸਾਧ ਸੰਗਤ, ਉਹ ਫਿਰ ਆ ਸਮਾਂ ਜੋ ਗੁਰੂ ਦੇ ਚਰਨਾਂ ਵਿੱਚ ਬਤੀਤ ਹੁੰਦਾ, ਉਦਮ ਕਰਕੇ ਸਮੇਂ ਦੇ ਵਿੱਚ ਲਾਭ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਬੇਅੰਤ ਸੰਗਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੀਆਂ ਨੇ। ਕੁਛ ਪ੍ਰੇਮੀ ਆ ਰਹੇ ਹਨ, ਦੂਰੋਂ ਨੇੜਿਓਂ ਜਿੱਥੋਂ ਵੀ ਕਿਸੇ ਦਾ ਉਦਮ ਹੈ ਆ ਰਹੇ ਨੇ। ਸੋਝੀ ਹੈ, ਗੁਰੂ ਦੀ ਕਿਰਪਾ ਹੈ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪ੍ਰਵਾਹ। ਭਾਗਾਂ ਵਾਲੇ ਨੇ ਸੋਝੀ ਆ ਗਈ, ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚੋਂ ਕੁਛ ਨਾ ਕੁਛ ਮਿਲੇਗਾ, ਜ਼ਰੂਰ ਸਤਿਗੁਰੂ ਜੀ ਦੇ ਚਰਨਾਂ ਚੋਂ ਕੁਛ ਲੈ ਕੇ ਹੀ ਜਾਵਾਂਗੇ। ਪਰ ਇੱਕ ਫਿਰਦੇ ਵੇ ਪ੍ਰਵਾਹ, ਧੁੱਪੀ ਧੌਲੇ ਆ ਗਏ, ਉਹਨਾਂ ਨੂੰ ਸੋਝੀ ਨਹੀਂ ਆਈ। ਉਹੀ ਕੁਹਾੜੀ ਉਹੀ ਵਹਿਾਂ, ਜ਼ਿੰਦਗੀ ਲੰਘ ਗਈ। ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪੈ, ਨੰਦਿਆਂ ਸਭ ਅੰਗ। ਨਾਨਕ ਧ੍ਰਿਗ ਤਿਨ੍ਹਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਖਾਂਦਿਆਂ ਖਾਂਦਿਆਂ ਮੂੰਹ ਵੀ ਥੱਕ ਗਿਆ, ਦੰਦ ਨਿਕਲ ਗਏ। ਪਹਿਨਦਿਆਂ ਦੇ ਅੰਗ ਹੱਥ ਪੈਰ ਵੀ ਜਵਾਬ ਦੇ ਗਏ, ਕੰਬਣ ਲੱਗ ਗਏ ਹੁਣ। ਨਾਨਕ ਧ੍ਰਿਗ ਤਿਨ੍ਹਾਂ ਦਾ ਜੀਵਿਆ, ਗੁਰੂ ਜੀ ਕਹਿੰਦੇ ਉਹਨਾਂ ਦਾ ਜਿਉਣਾ ਤਿਰਘਾਰ ਹੈ ਭਾਈ। ਜਿਨ੍ਹਾਂ ਨੂੰ ਕੋਈ ਨਾਮ ਦਾ ਰੰਗ ਨਹੀਂ ਚੜਿਆ, ਕੋਈ ਨਾਮ ਬਾਣੀ ਦਾ ਕੋਈ ਰਸ ਨਹੀਂ ਆਇਆ, ਤੇ ਉਹਨੇ ਜਿਹੜੀ ਜ਼ਿੰਦਗੀ ਬਤੀਤ ਕੀਤੀ ਹੈ ਉਹ ਸਭ ਬੇਅਰਥ ਚਲੀ ਗਈ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਰਾਤ ਤਾਂ ਸੁੱਤਿਆਂ ਬਤੀਤ ਹੋ ਗਈ, ਦਿਨ ਖਾਂਦਿਆਂ ਪੀਂਦਿਆਂ ਨੂੰ ਲੰਘ ਗਿਆ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਗੁਰੂ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ 400 ਸਾਲਾਂ ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ। ਗੁਰੂ ਹੀ ਸਾਨੂੰ ਉਪਦੇਸ਼ ਕਰਦਾ ਹੈ, ਗੁਰਬਾਣੀ ਇਹ ਸਾਨੂੰ ਦੱਸਦੀ ਹੈ, ਇਨਸਾਨ ਜ਼ਿੰਦਗੀ ਲੰਘਦੀ ਜਾ ਰਹੀ ਹੈ, ਬੜੀ ਤੇਜ਼ੀ ਨਾਲ ਸਮਾਂ ਜਾ ਰਿਹਾ ਹੈ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹੀਰੇ ਵਰਗਾ ਅਮੋਲਕ ਜਨਮ ਜੇ ਕਿਤੇ ਬੰਦਗੀ ਕਰ ਲਵੇ, ਇਹਦੇ ਤੁਲ ਕਰੋੜਾਂ ਹੀਰੇ ਕੀ ਕੁਛ ਵੀ ਨਹੀਂ ਪੁੱਜ ਸਕਦਾ। ਪੁੱਜੇ ਨਾ ਰਤਨ ਕਰੋੜ, ਕਰੋੜਾਂ ਰਤਨ ਵੀ ਇਹਦੇ ਬਰਾਬਰ ਨਹੀਂ। ਪਰ ਜੇ ਗੁਰਮਤ ਨੂੰ ਨਹੀਂ ਧਾਰਨ ਕਰਦਾ, ਮਨਮਤ ਵਿੱਚ ਆਪਣੀ ਜ਼ਿੰਦਗੀ ਆਪਣਾ ਸਮਾਂ ਬਤੀਤ ਕਰਦਾ ਹੈ, ਫਿਰ ਇਹਦੀ ਜ਼ਿੰਦਗੀ ਪਸ਼ੂਆਂ ਤੋਂ ਵੀ ਭੈੜੀ ਹੈ। ਫਿਰ ਮਹਾਰਾਜ ਜੀ ਕਹਿੰਦੇ, ਭਾਈ ਤੇਰੇ ਨਾਲੋਂ ਪਸ਼ੂ ਚੰਗੇ ਹਨ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਹਿੰਦੇ ਜ਼ਿੰਦਗੀ ਬਤੀਤ ਕਰ ਦਿੱਤੀ ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਮਨਮੁੱਖਾਂ ਦੀ। ਪਸ਼ੂ ਚੰਗੇ ਨੇ ਮਹਾਰਾਜ ਜੀ ਕਹਿੰਦੇ, ਘਾਹ ਪੱਠਾ ਖਾ ਕੇ ਦੁੱਧ ਰੂਪੀ ਅੰਮ੍ਰਿਤ ਦਿੰਦੇ ਹਨ, ਪਰ ਇਹ 36 ਪ੍ਰਕਾਰ ਦੇ ਭੋਜਨ ਖਾ ਕੇ ਉਹਦੀ ਗੰਦਗੀ ਵਿਸ਼ਟਾ ਬਣਾ ਦਿੰਦਾ। ਫਿਰ ਪਸ਼ੂ ਚੰਗੇ ਹੋਏ ਨਾ, ਸੋ ਪਸ਼ੂ ਵਿੱਚ ਔਰ ਬੰਦੇ ਵਿੱਚ ਬਹੁਤਾ ਅੰਤਰਾ ਨਹੀਂ ਮੰਨਿਆ ਗ੍ਰੰਥਕਾਰਾਂ ਨੇ। ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਖ ਸਮਾਨ। ਸੌਂਦੇ ਬੰਦੇ ਵੀ ਹਨ, ਬੰਦੇ ਬੈੱਡਾਂ ਤੇ ਪੈਂਦੇ ਨੇ, ਉੱਥੇ ਵੀ ਨੀਂਦ ਨਹੀਂ ਆਉਂਦੀ, ਪਰ ਪਸ਼ੂ ਵਿਚਾਰੇ ਡਲਿਆਂ ਵਿੱਚ ਹੀ ਸੌਂ ਜਾਂਦੇ ਨੇ। ਨਿੰਦਰਾ ਭੋਜਨ, ਬੰਦਾ 36 ਪ੍ਰਕਾਰ ਦੇ ਭੋਜਨਾਂ ਤੇ ਵੀ ਸਬਰ ਨਹੀਂ ਕਰਦਾ, ਮੀਟ ਮਾਸ ਸ਼ਰਾਬ ਸਭ ਕੁਝ ਖਾਈ ਜਾ ਰਿਹਾ, ਪਰ ਉਹ ਵਿਚਾਰੇ ਘਾਹ ਪੱਠਾ ਖਾ ਕੇ ਆਪਣਾ ਪੇਟ ਭਰ ਕੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ, ਸਬਰ ਕਰ ਲੈਂਦੇ ਨੇ। ਨਿੰਦਰਾ ਭੋਜਨ ਭੋਗ, ਬੰਦਿਆਂ ਦੇ ਵੀ ਬੱਚੇ ਹਨ, ਪਸ਼ੂਆਂ ਦੇ ਵੀ ਬੱਚੇ ਨੇ। ਭੈ, ਮਰਨ ਦਾ ਭੈ ਇਨਸਾਨ ਨੂੰ ਵੀ ਹੈ, ਇਹਨੇ ਤਾਂ ਬੜੇ ਯਤਨ ਕੀਤੇ ਨੇ ਵੀ ਮੈਂ ਮਰਾਂ ਨਾ। ਬਹੁਤ ਯਤਨ ਕਰਤਾ ਬਲਵੰਤਕਾਰੀ, ਪ੍ਰੀਸ਼ਤ ਨੇ ਬੜੇ ਯਤਨ ਕੀਤੇ ਵੀ ਨਾ ਮਰਾਂ, ਪਰ ਮਰ ਗਿਆ। ਹਰ ਬੰਦਾ ਇਹੋ ਹੀ ਤਰੀਕਾ ਬਣਾਉਂਦਾ ਵੀ ਮੇਰੀ ਮੌਤ ਨਾ ਆਵੇ। ਫਿਰ ਇਹਦਾ ਮਤਲਬ ਪਸ਼ੂ ਤੋਂ ਜ਼ਿਆਦਾ ਡਰ ਹੋਇਆ ਇਹਨੂੰ ਮਰਨ ਦਾ। ਜੇ ਪਸ਼ੂ ਨੂੰ ਮਰਨ ਦਾ ਡਰ ਹੈ, ਤੇ ਕੋਈ ਇਹੋ ਜਿਹੇ ਕੋਈ ਢੰਗ ਤਾਂ ਨਹੀਂ ਬਣਾਉਂਦਾ ਜਿਹੋ ਜਿਹੇ ਬੰਦੇ ਨੇ ਬਣਾਏ ਨੇ। ਮਰਨ ਤੋਂ ਬਚਣ ਵਾਸਤੇ ਇਹ ਬਹੁਤ ਕੁਛ ਕਰਦਾ। ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਖ ਸਮਾਨ। ਪਸ਼ੂਆਂ ਵਿੱਚ ਔਰ ਬੰਦਿਆਂ ਵਿੱਚ ਇਹ ਬਰਾਬਰ ਹਨ ਚਾਰ ਚੀਜ਼ਾਂ, ਪਰ ਵਡਿਆਈ ਕਿਹੜੀ ਚੀਜ਼ ਦੀ ਹੈ ਜੀ? ਇਹਨੂੰ ਅਸ਼ਰਫੁਲ ਮਖਲੂਕਾਤ ਕਿਉਂ ਕਿਹਾ? ਇਹਨੂੰ ਸਾਰੀਆਂ ਯੋਨੀਆਂ ਦਾ ਬਾਦਸ਼ਾਹ ਕਿਉਂ ਕਿਹਾ? ਮਨੁੱਖ ਨੂੰ ਉਹ ਕਿਹੜੀ ਚੀਜ਼ ਹੈ ਜੀ? ਗਿਆਨ ਨਰਨ ਅਧਿਕਤਾ, ਗਿਆਨ ਬਿਨਾ ਪਸ਼ੂ ਜਾਣ। ਬਸ ਇਹ ਵਡਿਆਈ ਇਹਦੀ, ਇਹਨੂੰ ਗਿਆਨ ਦਿੱਤਾ ਵਾਹਿਗੁਰੂ ਨੇ, ਇਹਨੂੰ ਸੋਝੀ ਦਿੱਤੀ ਹੈ ਸਤਿਗੁਰਾਂ ਨੇ, ਜੇ ਦੀਵਾ ਦਿੱਤਾ ਗੁਰੂ ਨੇ ਰੋਸ਼ਨੀ ਦਿੱਤੀ ਹੈ, ਜੇ ਦੀਵੇ ਤੋਂ ਕੰਮ ਨਹੀਂ ਲੈਂਦਾ ਫਿਰ ਇਹਦੇ ਵਿੱਚ ਗੁਰੂ ਦਾ ਕਸੂਰ ਨਹੀਂ। ਹੱਥ ਦੀਪ ਕੂਹੇ ਪਰ ਹੈ, ਹੱਥ ਦੇ ਵਿੱਚ ਦੀਵਾ ਫੜ ਕੇ ਜੇ ਬੰਦਾ ਖੂਹ ਵਿੱਚ ਡਿੱਗ ਪਵੇ ਸਾਧ ਸੰਗਤ, ਫਿਰ ਉਹ ਦੀਵਾ ਦੇਣ ਵਾਲੇ ਦਾ ਕਸੂਰ ਨਹੀਂ, ਕਸੂਰ ਉਹਦਾ ਜਿਹਨੇ ਦੀਵੇ ਤੋਂ ਕੰਮ ਨਹੀਂ ਲਿਆ। ਮਨ ਜਾਣੈ ਸਭ ਬਾਤ, ਜਾਣ ਥੀ ਔਗੁਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਸਭ ਕੁਛ ਜਾਣਦਾ, ਗੁਰਬਾਣੀ ਨੇ ਸਭ ਸੋਝੀ ਦੇ ਦਿੱਤੀ ਸਾਨੂੰ, ਆਹ ਕਰਮ ਕਰਨਾ ਆ ਨਹੀਂ ਕਰਨਾ, ਪਰ ਇਹ ਬੰਦਾ ਜਾਣ ਬੁੱਝ ਕੇ ਕਰ ਰਿਹਾ, ਖੂਹ ਵਿੱਚ ਆਪੇ ਡਿੱਗ ਰਿਹਾ, ਤੇ ਫਿਰ ਹੁਣ ਬਚਾਵੇ ਕੌਣ? ਜੇ ਆਪ ਹੀ ਬੰਦਾ ਖੂਹ ਵਿੱਚ ਡਿੱਗਣ ਜਾਵੇ ਤੇ ਉਹਨੂੰ ਰੋਕੇਗਾ ਕੌਣ? ਇਸ ਤਰ੍ਹਾਂ ਕਬੀਰ ਸਾਹਿਬ ਜੀ ਦਾ ਬਚਨ ਪੜ੍ਹੋ, ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ। ਪਹਿਲੇ ਦਾਸ ਬੋਲੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ।
मन सबना गलानू जाने जानदाई औगण करे मन सबना गलानू जाने जानदाई औगण करे ਸਾਵਨਾ ਗੱਲਾਂ ਨੂੰ ਪਾਈ ਜਾਣੇ ਜਾਣਦਾਈ ਔਗਣ ਕਰੇ ਮਨ ਸਾਵਨਾ ਗੱਲਾਂ ਨੂੰ ਜਾਣੇ ਜਾਣਦਾਈ ਔਗਣ ਕਰੇ
ਪਾਤਸ਼ਾਹ ਮਹਾਰਾਜ ਜੀ ਦਾ ਵਚਨ ਹੈ, ਇਨਸਾਨ ਜਾਣ ਬੁੱਝ ਕੇ ਆਪਣਾ ਕੰਮ ਤੂੰ ਵਿਗਾੜ ਰਿਹਾ, ਜਾਣ ਬੁੱਝ ਕੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਿਹਾ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਜਾਣ ਬੁੱਝ ਕੇ ਬਾਵਰੇ ਤੈ ਕਾਜ ਵਿਗਾਰਿਓ, ਪਾਪ ਕਰਤ ਸੁਕਚਿਓ ਨਹੀਂ ਨੈ ਗਰਭ ਨਿਵਾਰਿਓ, ਪਾਪ ਕਰਨ ਲੱਗਿਆ ਸੰਕੋਚ ਨਹੀਂ ਕੀਤਾ, ਬੱਕਰੇ ਵੱਡੇ ਤੇ ਖਾਧੇ, ਮੁਰਗਿਆਂ ਦੀਆਂ ਧੌਣਾ ਮਰੋੜੀਆਂ ਤੇ ਖਾਧੇ, ਕੋਈ ਗ੍ਰੰਥ ਨੀ ਇਹ ਆਗਿਆ ਦਿੰਦਾ। ਕਹਿੰਦੇ ਜੀ ਗੁਰਬਾਣੀ ਵਿਚ ਕਿੱਥੇ ਲਿਖਿਆ ਵੀ ਮੀਟ ਨੀ ਖਾਣਾ ਚਾਹੀਦਾ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਇਹ ਦੱਸੋ ਵੀ ਕਿੱਥੇ ਲਿਖਿਆ ਵੀ ਖਾਣਾ ਚਾਹੀਦਾ। ਅਸੀਂ ਸਿੱਧ ਕਰ ਸਕਦੇ ਹਾਂ ਵੀ ਨਹੀਂ ਖਾਣਾ ਚਾਹੀਦਾ। ਪਹਿਲਾਂ ਤਾਂ ਵੈਸੇ ਹੀ ਆਪਾਂ ਸਿੱਧੀਆਂ ਜੀਆਂ ਉਦਾਹਰਣਾਂ ਦੁਆਰਾ ਜੇ ਦੇਖੀਏ, ਜਿਹੜੇ ਜਾਨਵਰ ਮੀਟ ਖਾਣ ਵਾਲੇ ਨੇ ਨਾ, ਮਾਸ ਖਾਣ ਵਾਲੇ, ਉਹਨਾਂ ਦੇ ਦੰਦ ਤਿੱਖੇ ਨੇ। ਸਾਧ ਸੰਗਤ, ਜਿਸ ਤਰ੍ਹਾਂ ਚੂਹਾ ਹੈ, ਬਿੱਲੀ ਹੈ, ਸ਼ੇਰ ਹੈ, ਉਹਦੇ ਦੰਦ ਮੂਹਰਿਓਂ ਤਿੱਖੇ ਨੇ ਔਰ ਮੁੜਵੇਂ ਵੀ ਹਨ। ਪਰ ਜਿਹੜੇ ਘਾਹ ਖਾਣ ਵਾਲੇ ਜਾਨਵਰ ਨੇ, ਜਿਵੇਂ ਘੋੜਾ ਹੈ, ਗਊ ਹੈ, ਇਸੇ ਤਰ੍ਹਾਂ ਇਨਸਾਨ ਹੈ, ਇਹ ਦੰਦ ਆਪਣੇ ਜਿਹੜੇ ਨੇ ਉਹਨਾਂ ਵਰਗੇ ਨਹੀਂ। ਤੇ ਇੱਥੋਂ ਵੀ ਗੱਲ ਸਿੱਧ ਹੁੰਦੀ ਹੈ ਵੀ ਸਾਡੇ ਵਾਸਤੇ ਮੀਟ ਮਾਸ ਖਾਣਾ ਮਨਮਤ ਹੈ, ਪਰ ਖਾਈ ਜਾ ਰਹੇ ਨੇ। ਖੈਰ ਜਾਣੀ ਮਨ ਜਾਣਨਾ ਸਭ ਬਾਤ, ਮਹਾਰਾਜ ਜੀ ਦਾ ਇਹ ਬਚਨ ਕਬੀਰ ਸਾਹਿਬ ਜੀ ਦਾ ਜਾਣਦਾ ਹੈ ਸਭ ਕੁਛ, ਪਰ ਜਾਣ ਬੁੱਝ ਕੇ ਇਹ ਗਲਤੀ ਕਰਦਾ। ਜਾਣ ਬੁੱਝ ਕੇ ਇਹ ਕਿਹਨੂੰ ਨੀ ਪਤਾ ਵੀ ਸ਼ਰਾਬ ਮਾੜੀ ਹੈ। ਅੱਜ ਡਾਕਟਰਾਂ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ, ਹਾਲਾਂਕਿ ਤੀਸਰੇ ਪਾਤਸ਼ਾਹ ਮਹਾਰਾਜ ਜੀ ਤਾਂ 500 ਸਾਲ ਪਹਿਲਾਂ ਇਹ ਵਚਨ ਲਿਖ ਗਏ ਨੇ, ਜਿਤ ਪੀਤਾ ਮਤ ਦੂਰ ਹੋਏ, ਵਰਲ ਪਵੇ ਵਿਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਵੀ ਜਿਹਦੇ ਪੀਣ ਨਾਲ ਮਾਤੇ ਦੀ ਠਿਕਾਣੇ ਨੀ ਰਹਿੰਦੀ। ਅੱਜ ਅਮਰੀਕਾ ਦੇ ਡਾਕਟਰਾਂ ਨੇ ਇਹ ਗੱਲ ਸਿੱਧ ਕੀਤੀ ਹੈ ਸਾਧ ਸੰਗਤ, ਕਹਿੰਦੇ ਬੰਦੇ ਦੇ ਦਿਮਾਗ ਵਿਚ 25 ਅਰਬ ਸੈੱਲ ਹੁੰਦੇ ਨੇ, ਪਰ ਜਦੋਂ ਇੱਕ ਪੇਗ ਪੀਂਦਾ ਇਹ 10,000 ਸੈੱਲ ਡੈੱਡ ਹੋ ਜਾਂਦੇ ਨੇ, ਮੁੜ ਕੇ ਜਿਉਂਦੇ ਨੀ ਹੁੰਦੇ। ਉਹ ਜਿਉਂ ਜਿਉਂ ਡੈੱਡ ਹੁੰਦੇ ਜਾਂਦੇ ਨੇ, ਕਿਉਂਕਿ ਦਿਮਾਗ ਦੇ ਆਸਰੇ ਦਿਮਾਗ ਕੰਟਰੋਲ ਕਰਦਾ ਸਾਰੇ ਸਰੀਰ ਨੂੰ। ਤਦੇ ਫਿਰ ਸ਼ਰਾਬ ਪੀਣ ਵਾਲੇ ਦੇ ਹੱਥ ਪੈਰ ਆਪਣੇ ਕੰਟਰੋਲ ਚ ਸਰੀਰ ਨੀ ਰਹਿੰਦਾ। ਜਦੋਂ ਹਰ ਰੋਜ਼ ਹੀ ਪੀਣੀਆਂ ਬੋਤਲਾਂ ਦੀਆਂ ਬੋਤਲਾਂ ਪੀਣੀਆਂ ਨੇ, ਤੇ ਫਿਰ ਇੱਕ ਦਿਨ ਐਸਾ ਆ ਜਾਂਦਾ ਉਹ ਪਾਗਲ ਹੋ ਜਾਂਦਾ, ਜਾਂ ਉਹਦੀਆਂ ਕਿਡਨੀਆਂ ਫੇਲ ਹੋ ਜਾਂਦੀਆਂ ਨੇ, ਜਾਂ ਉਹਦਾ ਮੇਧਾ ਬਿਲਕੁਲ ਜੋ ਕੰਮ ਕਰਨਾ ਛੱਡ ਦਿੰਦਾ। ਤੇ ਫਿਰ ਡਾਕਟਰ ਇੱਥੋਂ ਤੱਕ ਉਹਨਾਂ ਦੀ ਨੌਬਤ ਆ ਜਾਂਦੀ ਹੈ, ਕਹਿੰਦੇ ਵੀ ਜੇ ਪੀਏਗਾ ਤਾਂ ਵੀ ਮਰੇਗਾ, ਜੇ ਨਹੀਂ ਪੀਏਗਾ ਤਾਂ ਵੀ ਮਰੇਗਾ, ਪਰ ਉਹ ਫਿਰ ਪੀ ਕੇ ਹੀ ਮਰਦੇ ਨੇ। ਸੋ ਇਹ ਕੋਈ ਲਾ ਕੇ ਗੱਲ ਨਹੀਂ ਸਾਧ ਸੰਗਤ, ਇਹ ਸਾਡੇ ਭਲੇ ਵਾਸਤੇ ਗੁਰੂ ਮਹਾਰਾਜ ਨੇ 500 ਸਾਲ ਪਹਿਲਾਂ ਵਚਨ ਲਿਖਿਆ। ਡਾਕਟਰ ਤਾਂ ਹੁਣ ਸਿੱਧ ਕਰ ਰਹੇ ਨੇ ਨਾ। ਸੋ ਇਹ ਸ਼ਰਾਬ ਚੰਗੀ ਨਹੀਂ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿਚ ਇੱਕ ਸ਼ਰਾਬੀ ਬੰਦਾ ਜਿਹਦਾ ਨਾਮ ਸੀ ਚੌਧਰੀ ਮਲੂਕਾ, ਪਰ ਸ਼ਰਾਬ ਪੀਂਦਿਆਂ ਪੀਂਦਿਆਂ ਉਹਨੂੰ ਮਿਰਗੀ ਦਾ ਦੌਰਾ ਪੈਣ ਲੱਗ ਗਿਆ। ਬੜਾ ਦੁਖੀ ਹੈ, ਬੜੇ ਇਲਾਜ ਕਰਾਏ, ਅਖੀਰ ਕਿਸੇ ਗੁਰਮੁਖ ਨੇ ਦੱਸਿਆ ਵੀ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕਰ, ਤੇਰਾ ਇਹ ਰੋਗ ਦੂਰ ਹੋ ਸਕਦਾ ਜੋ ਬਚਨ ਕਰ ਦੇਣ ਆਇਆ। ਦੁਖੀ ਹੋ ਕੇ ਇਨਸਾਨ ਗੁਰੂ ਦੇ ਚਰਨਾਂ ਵਿਚ ਆਉਂਦਾ, ਦੁੱਖ ਲਾਗਾ ਤਾਂ ਰਾਮ ਪੁਕਾਰਾ ਹੈ। ਜੇ ਸੁਖ ਵਿਚ ਹੀ ਆ ਜਾਵੇ, ਹੋ ਸਕਦਾ ਦੁੱਖ ਲੱਗੇ ਹੀ ਨਾ ਤੈਨੂੰ। ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ, ਕਬੀਰ ਸਾਹਿਬ ਜੀ ਦਾ ਬਚਨ। ਭਾਈ ਦੁੱਖ ਪੈਣ ਵੇਲੇ ਗੁਰੂ ਨੂੰ ਯਾਦ ਕਰਦਾ, ਜੇ ਨਿਤ ਹੀ ਯਾਦ ਕਰ ਲਿਆ ਕਹਿੰਦੇ, ਹੋ ਸਕਦਾ ਤੈਨੂੰ ਉਹ ਦੁੱਖ ਆਵੇ ਹੀ ਨਾ। ਪਰ ਦੁਖੀ ਹੋਇਆ ਇਨਸਾਨ ਗੁਰੂ ਦੇ ਸ਼ਰਨ ਵਿਚ ਆਉਂਦਾ, ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਮੇਰਾ ਮਿਰਗੀ ਦਾ ਦੌਰਾ, ਬੜੇ ਇਲਾਜ ਕਰਾਏ, ਦੌਰਾ ਨੀ ਹਟਦਾ, ਬਿਮਾਰੀ ਹਟਦੀ ਨੀ, ਕਿਰਪਾ ਕਰੋ। ਹੁਣ ਗੁਰੂ ਨੂੰ ਕੁਛ ਨੀ ਭੁੱਲਿਆ। ਤਿੰਨ ਲੋਕ ਇਸ ਤਰ੍ਹਾਂ ਦਿਸਦੇ ਨੇ ਜਿਸ ਤਰ੍ਹਾਂ ਹੱਥ ਤੇ ਔਲਾ ਪਿਆ ਹੁੰਦਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਿਨ ਬੋਲਿਆ ਸਭ ਕੁਛ ਜਾਣਦਾ ਅੰਤਰਜਾਮੀ ਸਤਿਗੁਰੂ। ਕਹਿਣ ਲੱਗੇ ਚੌਧਰੀ ਜੀ ਬਈ ਸ਼ਰਾਬ ਪੀਣੀ ਛੱਡ ਦੇ, ਬਈ ਤੇਰਾ ਮਿਰਗੀ ਦਾ ਦੌਰਾ ਬੰਦ ਹੋ ਜਾਏਗਾ। ਹੈਰਾਨ ਹੋ ਗਿਆ ਵੀ ਇਹਨਾਂ ਨੂੰ ਕਿਹਨੇ ਦੱਸਿਆ ਮੈਂ ਸ਼ਰਾਬ ਪੀਨਾ। ਮਹਾਰਾਜ ਜੀ ਠੀਕ ਹੈ ਆਪ ਦਾ ਵਚਨ, ਬਾਕੀ ਸ਼ਰਾਬ ਹਰ ਰੋਜ਼ ਪੀਨਾ, ਮੈਨੂੰ ਚੈਨ ਨਹੀਂ ਆਉਂਦੀ, ਪਰ ਅੱਜ ਮੈਂ ਬਚਨ ਕਰਦਾ, ਅੱਜ ਮੈਂ ਪੜ੍ਹਨ ਕਰਦਾ, ਅੱਜ ਤੋਂ ਮੈਂ ਸ਼ਰਾਬ ਨਹੀਂ ਪੀਆਂਗਾ। ਮਹਾਰਾਜ ਜੀ ਕਹਿਣ ਲੱਗੇ, ਜੇ ਸ਼ਰਾਬ ਨਹੀਂ ਪੀਏਗਾ ਫਿਰ ਦੌਰਾ ਵੀ ਨਹੀਂ ਪਵੇਗਾ। ਪਰ ਇੱਕ ਗੱਲ ਯਾਦ ਰੱਖੀ, ਜਿਸ ਦਿਨ ਤੈਂ ਸ਼ਰਾਬ ਪੀਤੀ ਉਸੇ ਦਿਨ ਦੌਰਾ ਪੈ ਜਾਣਾ। ਇੱਕ ਮਾਨੋ ਕੰਡੀਸ਼ਨ ਲਾ ਦਿੱਤੀ ਮਹਾਰਾਜ ਨੇ, ਇੱਕ ਸ਼ਰਤ ਰੱਖ ਦਿੱਤੀ ਵੀ ਓਨੀ ਦੇਰ ਦੌਰਾ ਨਹੀਂ ਪਵੇਗਾ। ਜਿੰਨੀ ਦੇਰ ਜਿਵੇਂ ਆਪਣੇ ਜੈਦਾਰ ਮਹਾਰਾਜ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਕੋਈ ਪ੍ਰੇਮੀ ਪਹੁੰਚਿਆ, ਮਹਾਰਾਜ ਜੀ ਕਿਰਪਾ ਕਰੋ ਮੇਰੇ ਬੱਚਾ ਨੀ ਲੜਕਾ ਨੀ ਭਾਵ, ਜੈਦਾਰ ਮਹਾਰਾਜ ਜੀ ਕਹਿੰਦੇ ਵੀ ਤੂੰ ਸ਼ਰਾਬ ਵੀ ਪੀਂਦਾ ਹੋਏਗਾ? ਕਹਿੰਦਾ ਜੀ ਹਾਂ। ਕਹਿੰਦੇ ਫਿਰ ਸ਼ਰਾਬ ਛੱਡ ਦੇ ਤੇ ਗੁਰੂ ਕਿਰਪਾ ਕਰ ਦੇਵੇਗਾ। ਔਗੁਣ ਅਸੀਂ ਛੱਡਦੇ ਨਹੀਂ ਤੇ ਭਾਲਦੇ ਹਾਂ ਗੁਰੂ ਤੋਂ ਬਹੁਤ ਕੁਛ। ਗੁਰੂ ਸਾਧ ਸੰਗਤ ਪਹਿਲਾਂ ਪੂਰਾ ਤੋਲ ਕੇ ਦਿੰਦਾ, ਫਿਰ ਵੀ ਇਹ ਬਚਨ ਮੰਨਦਾ ਕਿ ਐਵੇਂ ਬਾੜ ਤੋਂ ਭੂਰਾ ਲਾਉਣ ਨੂੰ ਫਿਰਦਾ। ਮਹਾਂਪੁਰਸ਼ ਕਹਿੰਦੇ ਵੀ ਸ਼ਰਾਬ ਪੀਣੀ ਛੱਡ ਦੇ ਤੇ ਸ਼ਰਾਬੀ ਲੋਕਾਂ ਨੂੰ ਗੱਲਾਂ ਬਹੁਤੀਆਂ ਆਉਂਦੀਆਂ ਹੁੰਦੀਆਂ ਨੇ। ਕਹਿੰਦਾ ਮਹਾਰਾਜ ਜੀ ਸ਼ਰਾਬ ਬਾਅਦ ਵਿੱਚ ਛੱਡੂ, ਪਹਿਲਾਂ ਮੁੰਡਾ ਦਿਓ। ਹੁਣ ਬਾਬਾ ਜੀ ਦੇ ਖੁੱਲ੍ਹੇ ਬਚਨ ਹੁੰਦੇ ਸਨ ਜੱਟ ਕੇ। ਕਹਿੰਦੇ ਚੰਗਾ ਬਈ, ਫਿਰ ਮੁੰਡਾ ਹੋਣ ਤੋਂ ਬਾਅਦ ਸ਼ਰਾਬ ਛੱਡ ਦੀ ਤੇ ਜੇ ਫੇਰ ਪੀਤੀ ਹੈ ਫਿਰ ਉਹ ਮਰ ਜੂਗਾ। ਇਹ ਬਚਨ ਕੀਤਾ ਸਾਧ ਸੰਗਤ, ਇਹ ਹਕੀਕਤ ਹੈ, ਕੋਈ ਮਨ ਘੜਤ ਗੱਲ ਨਹੀਂ। ਤੇ ਉਹਨੇ ਜਦੋਂ ਲੜਕਾ ਹੋਇਆ ਸਾਧ ਸੰਗਤ, ਕੁਝ ਸਮਾਂ ਲੰਘ ਗਿਆ, ਪਰ ਜਿਹੜਾ ਰੋਜ਼ ਦਾ ਸੁਭਾਅ ਕਾਹਨੂੰ ਹਟਦੇ ਨੇ ਸਾਧ ਸੰਗਤ, ਆ ਗਏ ਨਵਾਲੇ ਪਿਆਲੇ ਦੇ ਮਿੱਤਰ ਦੋਸਤ। ਕਹਿਣ ਲੱਗੇ ਬਈ ਹੁਣ ਲੋਹੜੀ ਵੀ ਮਨਾਉਣੀ ਹੈ ਆਪਾਂ ਨੇ, ਤੇਰੇ ਮੁੰਡਾ ਹੋਇਆ, ਲੋਹੜੀ ਕਾਹਦੀ ਮਨਾਈ? ਬਸ ਸ਼ਰਾਬ ਪੀ ਲਈ, ਲੋਹੜਾ ਹੋ ਗਿਆ, ਭਾਵ ਉਹ ਮੁੰਡਾ ਮਰ ਗਿਆ। ਸਾਧ ਸੰਗਤ ਕਹਿਣ ਦਾ ਭਾਵ ਬਈ ਗੁਰੂ ਜੀ ਨੇ ਇੱਥੇ ਸ਼ਰਤ ਲਾ ਦਿੱਤੀ ਬਈ ਚੌਧਰੀ ਸਾਹਿਬ, ਜੇ ਤੂੰ ਸ਼ਰਾਬ ਨਹੀਂ ਪੀਏਗਾ ਤੇਰਾ ਮਿਰਗੀ ਦਾ ਦੌਰਾ ਤੈਨੂੰ ਮੁੜ ਕੇ ਨਹੀਂ ਪੈਣਾ। ਸਮਾਂ ਲੰਘਦਾ ਗਿਆ ਸਾਧ ਸੰਗਤ, 2-3 ਸਾਲ ਲੰਘ ਗਏ। ਉਹੀ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ, ਨਾਮ ਬੂਝੈ ਵਿਚਾਰੇ। ਜਿਹੜੇ ਉਹ ਦੁਸ਼ਟ ਲੋਕ ਨੇ ਜਿਨ੍ਹਾਂ ਦੀ ਬਾਬਤ ਮਹਾਰਾਜ ਦਾ ਇਹ ਬਚਨ ਹੈ, ਉਹਨਾਂ ਦੇ ਕਰਮ ਇਹੋ ਜਿਹੇ ਨੇ। ਸੰਤਾਂ ਨਾਲ ਵੈਰ ਕਮਾਮ ਦੇਵ, ਸੰਤਾਂ ਨਾਲ ਵੈਰ ਕਮਾਮ ਦੇਵ, ਸੰਤਾਂ ਨਾਲ ਵੈਰ ਕਮਾਮ ਦੇ, ਸੰਤਾਂ ਨਾਲ ਵੈਰ ਕਮਾਮ ਦੇ, ਨਾਲ ਦੁਸ਼ਟਾਂ ਮੋਹ ਪਿਆਰ, ਸੰਤਾਂ ਨਾਲ ਵੈਰ ਕਮਾਮ ਦੇ, ਸੰਤਾਂ ਨਾਲ ਵੈਰ ਕਮਾਮ ਦੇ, ਨਾਲ ਦੁਸ਼ਟਾਂ ਆਗੇ ਪਾਛੇ ਸੁਖ ਨਹੀਂ, ਆਗੇ ਪਾਛੇ ਸੁਖ ਨਹੀਂ, ਮਰ ਜੰਮਣ ਵਾਰੋ ਵਾਰ, ਸੰਤਾਂ ਨਾਲ ਵੈਰ ਕਮਾਮ ਦੇ, ਭਗਤਾਂ ਨਾਲ ਵੈਰ ਕਮਾਮ ਦੇ, ਮਰ ਜੰਮਣ ਨਾਲ ਦੁਸ਼ਟਾਂ ਮੋਹ ਪਿਆਰ, ਸੰਤਾਂ ਨਾਲ ਵੈਰ ਕਮਾਉਣ ਦੇ, ਭਗਤਾਂ ਨਾਲ ਵੈਰ ਕਮਾਉਣ ਦੇ, ਮਾਨਤਾ ਨਾਲ ਵੈਰ ਕਮਾਉਣ ਦੇ, ਦੁਸ਼ਟਾਂ ਨਾਲ ਮੋਹ ਪਿਆਰ, ਆਗੈ ਪਾਛੈ ਸੁਖ ਨਹੀਂ, ਮਰ ਜੰਮਣ ਵਾਰੋ ਵਾਰ। ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ, ਨਾ ਬੂਝੈ ਵਿਚਾਰੇ, ਦੁਸ਼ਟ ਚੌਂਕੜੀ ਇਕੱਠੀ ਹੋਗੀ। ਤੇ ਉਹਨਾਂ ਨੇ ਫਿਰ ਕਿਹਾ, ਬਈ ਚੌਧਰੀ, ਬਹੁਤ ਸਮਾਂ ਹੋ ਗਿਆ ਬਈ, ਅੱਜ ਬੜੀ ਠੰਡੀ ਹਵਾ ਚੱਲਦੀ ਹੈ ਔਰ ਮੌਸਮ ਬੜਾ ਸੁਹਾਵਣਾ ਹੈ, ਅੱਜ ਤਾਂ ਸ਼ਰਾਬ ਪੀਣ ਨੂੰ ਚਿੱਤ ਕਰਦਾ। ਚੌਧਰੀ ਕਹਿੰਦਾ, ਜੀ ਗੁਰੂ ਮਹਾਰਾਜ ਦਾ ਮੈਨੂੰ ਬਚਨ ਹੈ ਬਈ ਤੂੰ ਸ਼ਰਾਬ ਨੀ ਪੀਣੀ, ਜੇ ਸ਼ਰਾਬ ਪੀ ਲਈ ਮੁੜ ਕੇ ਮਿਰਗੀ ਦਾ ਦੌਰਾ ਪੈਣਾ ਸ਼ੁਰੂ ਹੋ ਜਾਏਗਾ। ਹੁਣ ਉਹ ਮਨਮੁੱਖ ਇਸੇ ਤਰ੍ਹਾਂ ਹੀ ਪ੍ਰੇਰਦੇ ਨੇ, ਜਿਹੜੇ ਮਨਮੁੱਖ ਨੇ ਉਹ ਗੁਰਮੁਖਾਂ ਨੂੰ, ਚੰਗੇ ਬੰਦਿਆਂ ਨੂੰ ਇਸੇ ਤਰ੍ਹਾਂ ਪ੍ਰੇਰਦੇ। ਹਾਂ, ਹੁਣ ਇੱਕ ਪਾਸੇ ਇੱਕ ਬੰਦਾ, ਇੱਕ ਪਾਸੇ 99 ਨੇ, ਉਹ 99 ਜਿਹੜੇ ਗਲਤ ਨੇ ਇੱਕ ਨੂੰ ਵੀ ਗਲਤ ਕਰ ਲੈਣਗੇ, ਕਿਉਂਕਿ ਬੰਦਾ ਆਪ ਹੀ ਸੋਚਦਾ ਵੀ ਇਹ 100 ਬੰਦਾ ਬੋਲਦਾ, ਇਹ 99 ਬੰਦੇ ਜਿਹੜੇ ਕਹਿੰਦੇ ਨੇ ਠੀਕ ਹੀ ਹੋਣਿਆ, ਹੋ ਸਕਦਾ ਮੈਂ ਹੀ ਗਲਤ ਹੋਵਾਂ, ਬਾ ਇਹ ਗਰਾ ਦਿੰਦੇ ਨੇ ਫਿਰ ਆਪਣੇ ਅਸੂਲਾਂ ਤੋਂ। ਤੇ ਉਹ ਕਹਿਣ ਲੱਗਿਆ ਵੀ ਮਹਾਰਾਜ ਦਾ ਮੈਨੂੰ ਬਚਨ ਹੈ। ਕਹਿਣ ਲੱਗੇ, ਇੱਥੇ ਕਿਹੜਾ ਗੁਰੂ ਦੇਖਦਾ, ਮਨਮੁੱਖ ਐਵੇਂ ਕਹਿੰਦੇ ਨੇ ਸਾਧ ਸੰਗਤ, ਪਰ ਗੁਰੂ ਤਾਂ ਸਿੱਖ ਦੇ ਸਦਾ ਨਾਲ ਹੈ, ਪਰ ਜੇ ਸ਼ਰਧਾ ਹੋਵੇ ਤਾਂ। ਗੁਰੂ ਮੇਰੇ ਜੀ ਸੰਗ ਵਾਸੁਦੇ, ਗੁਰੂ ਮੇਰੇ ਜੀ ਸੰਗ ਵਾਸੁਦੇ, ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਸਦ ਸੁਣਦਾ ਸਦ ਵੇਖਦਾ, ਸਦਾ ਅੰਗ ਸੰਗੇ ਭੰਗੰ ਵਿਭੂਤੇ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਗੁਰੂ ਤਾਂ ਨਾਲ ਹੀ ਹੈ ਪਰ ਮੂਰਖ ਨੇ ਦੂਰ ਜਾਣ ਲਿਆ, ਜੇ ਫਿਰ ਦੂਰ ਮੰਨਦਾ ਫਿਰ ਗੁਰੂ ਦੂਰ ਹੀ ਹੈ, ਜੇ ਨੇੜੇ ਮੰਨਿਆ ਤੇ ਭਗਤ ਜੀ ਦਾ ਵਚਨ ਕਹੋ, ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਫਿਰ ਗੁਰੂ, ਨੇੜੇ ਨਾ ਹੀ ਦੂਰ। ਵਚਨ ਹੈ ਮਹਾਰਾਜ ਦਾ ਨੇੜੇ ਹੀ ਹੈ ਭਾਈ, ਦੂਰ ਨਹੀਂ, ਪਰ ਮਨਮੁੱਖਾਂ ਵਾਸਤੇ ਨੇੜੇ ਨਾ ਹੀ ਦੂਰ। ਉਹ ਕਹਿੰਦੇ ਦੂਰ ਹੈ ਫਿਰ ਗੁਰੂ, ਦੂਰ ਹੀ ਹੋ ਜਾਂਦਾ ਉਹਨਾਂ ਤੋਂ, ਜਿਹੜੇ ਪਿਆਰ ਕਰਦੇ ਨੇ ਉਹਨਾਂ ਦੇ ਨੇੜੇ ਹੋ ਜਾਂਦਾ ਗੁਰੂ। ਜਿਸ ਤਰ੍ਹਾਂ ਬੱਚਾ ਆਪਣੇ ਮਾਤਾ ਪਿਤਾ ਦਾ ਜਿੰਨਾ ਪਿਆਰ ਕਰੇਗਾ ਓਨੇ ਉਹ ਨੇੜੇ ਹੋ ਜਾਣਗੇ, ਤੇ ਜਿੰਨਾ ਉਹ ਬੇਪਰਵਾਹ ਲਾਪਰਵਾਹ ਹੋ ਜਾਏਗਾ ਤੇ ਉਹ ਮਾਤਾ ਪਿਤਾ ਨੂੰ ਵੀ ਬੁਰਾ ਲੱਗਣ ਲੱਗ ਜਾਂਦਾ ਫਿਰ। ਇਸੇ ਤਰ੍ਹਾਂ ਹੀ ਗੁਰੂ ਦਾ ਪਿਆਰ ਹੈ ਸਿੱਖ ਦੇ ਨਾਲ ਤਾਂ ਜੇ ਸਿੱਖਾ ਤੂੰ ਗੁਰੂ ਦੇ ਨਾਲ ਸੱਚਮੁੱਚ ਪਿਆਰ ਕਰਦਾ ਹੈ, ਗੁਰੂ ਜਾਣਦਾ ਹੈ। ਸੋ ਪਰ ਮਨਮੁੱਖਾਂ ਨੇ ਜ਼ਰੂਰ ਦੂਰ ਮੰਨਿਆ, ਕਹਿੰਦੇ ਇੱਥੇ ਕਿਹੜਾ ਗੁਰੂ ਦੇਖਦਾ। ਜਿਸ ਤਰ੍ਹਾਂ ਆਪਣੇ ਵੱਡੇ ਮਹਾਰਾਜ ਜੀ ਦੇ ਚਰਨਾਂ ਚ ਇੱਕ ਹੁਸ਼ਿਆਰਪੁਰ ਦਾ ਪ੍ਰੇਮੀ ਭਾਈ ਅਵਤਾਰ ਸਿੰਘ, ਬੜੀ ਸ਼ਰਾਬ ਪੀਣ ਵਾਲਾ ਹੋਰ ਬਦਮਾਸ਼ ਬੜੇ ਨਾਲ ਸਨ, ਕਿਉਂ ਜ਼ਮੀਨ ਬੜੀ ਸੀ, ਲੜਕਾ ਹੈ ਨਹੀਂ ਸੀ ਕੋਈ, ਕੋਈ ਲੜਕੀ ਸੀ, ਤੇ ਦਿਨ ਰਾਤ ਸ਼ਰਾਬ ਕਬਾਬ ਇਹੋ ਜਿਹੇ ਮਾੜੇ ਕਰਮਾਂ ਵਿੱਚ ਪ੍ਰਵਿਰਤ ਬੰਦਾ ਅਖੀਰ ਕੋਈ ਨਾ ਕੋਈ ਕਰਮ ਜਾਗ ਹੀ ਪੈਂਦਾ। ਪੂਰਵਲਾ ਕੋਈ ਕਰਮ ਜਾਗਿਆ, ਮਨ ਵਿੱਚ ਨਫ਼ਰਤ ਹੋ ਗਈ, ਮਨਾ ਇਹ ਜ਼ਿੰਦਗੀ ਵਾਹਿਗੁਰੂ ਨੇ ਦਿੱਤੀ ਹੈ, ਇਹਨੂੰ ਤੂੰ ਬਰਬਾਦ ਕਰ ਰਿਹਾ। ਕਿਰਪਾ ਹੋ ਗਈ, ਸੋਝੀ ਆ ਗਈ, ਅੰਦਰੋਂ ਪ੍ਰੇਰਨਾ ਹੋ ਗਈ, ਪੂਰਵਲੇ ਕਰਮ ਨੇ ਮਨ ਉਹਨੂੰ ਜਗਾ ਦਿੱਤਾ।
ਇੱਕ ਨਾ ਨੂੰ ਸੋਝੀ ਆ ਗਈ ਹੈ, 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 ਇੱਕ ਫਿਰ ਦਿਨ ਵੇ ਪਰਵਾਹ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਫਿਰ ਦਿਨ ਵੇ ਪਰਵਾਹ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਨਾ ਨੂੰ ਸੋਝੀ ਆ ਗਈ ਹੈ,
ਜਿਨ੍ਹਾਂ ਨੂੰ ਬਚਪਨ ਵਿਚ ਸੋਝੀ ਆ ਗਈ। ਜਿਸ ਤਰ੍ਹਾਂ ਧਰੂਣ ਨੂੰ 5 ਸਾਲ ਦੀ ਉਮਰ ਵਿਚ ਹੀ ਲਗਨ ਲੱਗ ਗਈ ਔਰ ਪਰਮੇਸ਼ਰ ਨੂੰ ਪ੍ਰਗਟ ਕਰਕੇ ਮਨ ਪਾਉਂਦੇ ਵਰ ਲਏ, ਪ੍ਰਹਲਾਦ ਨੂੰ 8 ਸਾਲ ਦੇ ਨੂੰ ਹੀ ਸੋਝੀ ਆ ਗਈ। ਜਿਨ੍ਹਾਂ ਨੂੰ ਛੋਟੀ ਉਮਰ ਵਿਚ ਸੋਝੀ ਆਉਂਦੀ ਹੈ ਉਹ ਫਰੀਦ ਸਾਹਿਬ ਜੀ ਕਹਿੰਦੇ ਭਾਗਾਂ ਵਾਲੇ ਨੇ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ, ਚੜ੍ਹਦੀ ਉਮਰ ਹੋਵੇ, ਸੋਹਣਾ ਸੁੰਦਰ ਸਰੀਰ ਹੋਵੇ, ਕੰਚਨ ਵਰਗੀ ਦੇਹੀ ਹੋਵੇ, ਵਿਰਲੇ ਕਈ ਪਾਈਆਂ ਜਿਨ੍ਹਾਂ ਪਿਆਰੇ ਨੇ, ਉਹ ਵਿਰਲੇ ਹਨ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ, ਗੁਰਬਾਣੀ ਪੜ੍ਹਦੇ ਨੇ, ਗੁਰੂ ਵਾਲੇ ਬਣ ਕੇ ਅੰਮ੍ਰਿਤ ਛੱਕ ਕੇ ਤਿਆਰ ਵਰਤਿਆਰ ਹੋ ਗਏ ਨੇ, ਸੋਹਣੀਆਂ ਦਸਤਾਰਾਂ ਸਜਾਈਆਂ ਨੇ ਸੀਸ ਦੇ ਉੱਪਰ, ਤੇ ਉਹ ਵਾਕਈ ਭਾਗਾਂ ਵਾਲੇ ਹਨ।
ਸੋਹਣੀ ਰੰਗਲੀ ਜਵਾਨੀ ਵਾਲੇ ਵਿਰਲੇ ਬੰਦੇ ਨਾਮ ਜਾਪੂਦੇ, ਸੋਹਣੀ ਰੰਗਲੀ ਜਵਾਨੀ ਵਾਲੇ ਵਿਰਲੇ ਬੰਦੇ ਨਾਮ ਜਾਪੂਦੇ, ਸੋ
ਜਿਨ੍ਹਾਂ ਪਿਆਰੇ ਨੇ ਸੋ ਭਾਗਾਂ ਵਾਲਾ ਉਹ ਅਵਤਾਰ ਸਿੰਘ ਕੋਈ ਪੂਰਵਲਾ ਕਰਮ ਜਾਗ ਪਿਆ। ਇਹ ਸੁਸਾਇਟੀ ਤੋਂ ਔਰ ਸ਼ਰਾਬ ਤੋਂ ਨਫ਼ਰਤ ਹੋ ਗਈ। ਪਰ ਬੰਦਾ ਜਿਸ ਤਰ੍ਹਾਂ ਮਹਾਰਾਜ ਜੀ ਦ੍ਰਿਸ਼ਟਾਂਤ ਦਿਆ ਕਰਦੇ, ਜਿਲਣ ਵਿੱਚ ਗਧਾ ਫਸਿਆ ਹੈ ਵੀ ਉਹ ਲੰਗੜਾ, ਉਹ ਆਪਣੇ ਆਪ ਹੁਣ ਜਿਲਣ ਚੋਂ ਨਿਕਲ ਨਹੀਂ ਸਕਦਾ। ਜਿੰਨਾ ਹਿਲਦਾ ਉਹ ਨਿਕਲਣ ਵਾਸਤੇ ਉਨਾ ਹੋਰ ਧਸੀ ਜਾਂਦਾ। ਕੋਈ ਦੂਸਰਾ ਹੋਵੇ ਆਸਰਾ ਤਾਂ ਉਹ ਨਿਕਲ ਸਕਦਾ, ਆਪਣੇ ਆਪ ਨਹੀਂ। ਇਸੇ ਤਰ੍ਹਾਂ ਬੰਦਾ ਕਈ ਦਫ਼ਾ ਐਸਾ ਖੱਚਤ ਹੋ ਜਾਂਦਾ ਦੁਨਿਆਵੀ ਪਦਾਰਥਾਂ ਦੇ ਵਿੱਚ, ਮਿੱਤਰਾਂ ਦੋਸਤਾਂ ਚੋਂ ਨਿਕਲਣ ਦੀ ਉਹਦੀ ਆਪਣੀ ਹਿੰਮਤ ਨਹੀਂ ਹੁੰਦੀ। ਦੂਸਰਾ ਗੁਰੂ ਕਿਰਪਾ ਕਰੇ ਤਾਂ ਕਰੇ, ਜਾਂ ਪੂਰਨ ਪੁਰਖ ਮਹਾਂਪੁਰਸ਼ ਕਿਰਪਾ ਕਰ ਦੇਣ। ਸੋ ਦੁਖੀ ਹੋਇਆ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਿਆ ਰਾੜਾ ਸਾਹਿਬ ਭੋਰਾ ਸਾਹਿਬ। ਬੇਨਤੀ ਕੀਤੀ, ਮਹਾਰਾਜ ਜੀ ਮੈਂ ਬੜਾ ਦੁਖੀ ਹਾਂ, ਮੈਂ ਚਾਹੁੰਦਾ ਵੀ ਮੇਰੀ ਸੁਸਾਇਟੀ ਬਦਲ ਜਾਵੇ, ਮੇਰੀ ਸ਼ਰਾਬ ਛੁੱਟ ਜਾਵੇ। ਮਹਾਂਪੁਰਸ਼ ਜ਼ਰੂਰ ਕੋਈ ਰੇਖ ਵਿੱਚ ਮੇਖ ਮਾਰ ਦਿੰਦੇ ਨੇ ਸਾਧ ਸੰਗਤ। ਕਹਿਣ ਲੱਗੇ, ਜੁਗਤੀ ਦੱਸਣ ਲੱਗੇ ਨੇ ਬਈ ਗੁਰਮੁਖਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕਰਕੇ ਆਪ ਹੀ ਅਰਦਾਸ ਕਰ। ਕਿਉਂ, ਤੂੰ ਦੁਖੀ ਹੈ ਤੇ ਤੂੰ ਅਰਦਾਸ ਵੀ ਬਿਰਤੀ ਨੂੰ ਇਕਾਗਰ ਕਰਕੇ ਕਰੇਗਾ, ਗੁਰੂ ਮਹਾਰਾਜ ਦੀ ਕਿਰਪਾ ਹੋ ਜਾਵੇਗੀ। ਤੇ ਵਚਨ ਮੰਨ ਕੇ ਅਰਦਾਸ ਤਾਂ ਕਰ ਦਿੱਤੀ ਸਾਧ ਸੰਗਤ। ਅਰਦਾਸਾਂ ਕਈ ਦਫ਼ਾ ਆਪਾਂ ਰੋਜ਼ ਹੀ ਕਰ ਦਿੰਦੇ ਹਾਂ, ਰੋਜ਼ ਹੀ ਪਰਣ ਕਰ ਲੈਂਦੇ ਹਾਂ ਵੀ ਅੱਜ ਤੋਂ ਆਹ ਕੰਮ ਨਹੀਂ ਕਰਨਾ, ਦੂਜੇ ਦਿਨ ਫਿਰ ਉਹੀ ਕੰਮ ਕਰਦੇ ਹਾਂ। ਅੱਜ ਨਹੀਂ ਸ਼ਰਾਬ ਪੀਣੀ, ਪਰਣ ਕਰ ਲਿਆ, ਪਰ ਦੂਜੇ ਦਿਨ ਫਿਰ ਪੀਂਦੇ ਹਨ, ਉਹ ਸਮਾਂ ਲੰਘਦਾ ਹੀ ਨਹੀਂ। ਹਾਂ, ਉਹ ਸਮਾਂ ਲੰਘਾਉਣ ਵਾਸਤੇ ਸੁਸਾਇਟੀ ਬਦਲਣੀ ਪੈਂਦੀ ਹੈ। ਜਦੋਂ ਪੀਣ ਦਾ ਸਮਾਂ ਹੋਵੇ ਉਦੋਂ ਗੁਰਦੁਆਰੇ ਚਲੇ ਜਾਓ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਰਹਿ ਰਾਜ ਦਾ ਪਾਠ ਸੁਣੋ, ਤੇ ਉਹ ਸਮਾਂ ਲੰਘ ਜਾ ਕਰੇਗਾ। 5-7 ਦਿਨ ਲੰਘਾ ਲਓ ਤੇ ਹੌਲੀ ਹੌਲੀ ਫਿਰ ਜ਼ਿੰਦਗੀ ਵਿੱਚ ਚੇਂਜ ਆ ਜਾਏਗਾ, ਤਬਦੀਲੀ ਆ ਜਾਏਗੀ, ਮਨ ਮਹਿਸੂਸ ਕਰੇਗਾ ਫਿਰ ਬਈ ਇਹ ਆਨੰਦ ਵਾਲੀ ਜ਼ਿੰਦਗੀ ਹੈ। ਉਹ ਤਾਂ ਨਰਕ ਹੀ ਸੀ, ਪਰ ਪਤਾ ਉਦੋਂ ਲੱਗਦਾ ਹੈ। ਚਾਨਣੇ ਦੀ ਕਦਰ ਕਦੋਂ ਹੁੰਦੀ ਹੈ? ਜਦੋਂ ਅੰਧੇਰਾ ਹੋ ਜਾਵੇ। ਜਿੰਨੀ ਦੇਰ ਲਾਈਟ ਜਗਦੀ ਹੈ ਉਨੀ ਦੇਰ ਇਹਦੀ ਬਹੁਤੀ ਆਪਾਂ ਨੂੰ ਉਹ ਨਹੀਂ ਹੈ ਵੀ ਬਹੁਤ ਵਧੀਆ, ਪਰ ਜਦੋਂ ਬੁੱਝੇ ਲਾਈਟ ਉਦੋਂ ਪਤਾ ਲੱਗਦਾ ਵੀ ਬੜੀ ਸੁੱਖ ਸਰੂਪ ਸੀ ਇਹ ਤਾਂ। ਇਸੇ ਤਰ੍ਹਾਂ ਜਦੋਂ ਬੰਦੇ ਨੂੰ ਕੋਈ ਸ਼ਾਂਤੀ ਮਹਿਸੂਸ ਹੁੰਦੀ ਹੈ ਉਦੋਂ ਪਤਾ ਲੱਗਦਾ ਵੀ ਉਹ ਤਾਂ ਨਰਕ ਹੀ ਸੀ ਜਿੱਥੇ ਮੈਂ ਫਿਰਦਾ ਸਾਂ। ਸੋ ਖੈਰ, ਅਰਦਾਸ ਕੀਤੀ ਸਾਧ ਸੰਗਤ ਤੇ ਚਲਿਆ ਗਿਆ। ਪਰ ਉਹ ਮਨ ਦਾ ਰੋਜ਼ ਦਾ ਸੁਭਾਅ ਮੁੜ ਕੇ ਫਿਰ ਠੇਕੇ ਤੇ ਜਾ ਵੜਿਆ, ਬੋਤਲ ਲੈ ਲਈ, ਗਲਾਸ ਵੀ ਲੈ ਲਿਆ, ਗਲਾਸ ਵਿੱਚ ਸ਼ਰਾਬ ਪਾ ਕੇ ਬੈਠ ਕੇ ਜਦੋਂ ਪੀਣ ਲੱਗਿਆ, ਉਹਦੇ ਆਪ ਦੱਸਣ ਦੀ ਗੱਲ ਹੈ ਸਾਧ ਸੰਗਤ, ਵੱਡੇ ਮਹਾਰਾਜ ਜੀ ਨੇ ਉਹਦੀ ਬਾਂਹ ਫੜ ਲਈ। ਕਹਿੰਦੇ, ਮੂਰਖਾ, ਅਜੇ ਇੱਕ ਰਾਤ ਨਹੀਂ ਲੰਘੀ ਹੈ, ਅਰਦਾਸ ਕੀਤੀ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲੋਂ ਝੂਠਾ ਹੋਏਗਾ, ਨਰਕਾਂ 'ਚ ਜਾਏਗਾ। ਉਹ ਹਲੂਣਾ ਦੇ ਦਿੱਤਾ, ਸਾਧ ਸੰਗ ਜਗਾ ਦਿੱਤਾ। ਉਹ ਕਹਿੰਦਾ, ਮੈਂ ਉਸੇ ਵੇਲੇ ਬੋਤਲ ਵੀ ਭੰਨਤੀ, ਗਲਾਸ ਵੀ ਭੰਨਤਾ। ਰਾੜਾ ਸਾਹਿਬ ਆ ਗਿਆ, ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਮੈਨੂੰ ਬਖਸ਼ੋ, ਆਪ ਨੇ ਮੈਨੂੰ ਬਚਾ ਲਿਆ, ਮੈਂ ਅਰਦਾਸ ਤੋਂ ਝੂਠਾ ਹੋਣਾ ਸੀ। ਮਹਾਂਪੁਰਸ਼ ਕਹਿੰਦੇ, ਵੀ ਹੁਣ ਫਿਰ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ, ਫਿਰ ਮਰਯਾਦਾ ਵਿੱਚ ਪਰਪੱਕ ਹੋ ਜਾਵੇਂਗਾ। 5 ਪਿਆਰਿਆਂ ਦੇ ਅੱਗੇ ਜਦੋਂ ਤੂੰ ਅਰਦਾਸ ਕਰੇਗਾ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਰਣ ਕਰੇਗਾ ਵੀ ਆਹ ਗੱਲਾਂ ਮੈਨੂੰ ਮਨਜ਼ੂਰ ਹਨ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਸਾਧ ਸੰਗਤ, 5 ਪਿਆਰਿਆਂ ਦਾ ਉਪਦੇਸ਼ ਹੁੰਦਾ ਹੈ, ਉਪਦੇਸ਼ ਤੋਂ ਬਾਅਦ ਜੋ ਕਰਹਿਤਾਂ ਨੇ ਉਹਨਾਂ ਦਾ ਤਿਆਗ ਔਰ ਰਹਿਤਾਂ ਤੇ ਪਰਪੱਕ ਹੋਣਾ, ਸਾਰੀਆਂ ਗੱਲਾਂ ਕਹਿਣ ਤੋਂ ਬਾਅਦ ਫਿਰ ਕਿਹਾ ਜਾਂਦਾ ਵੀ ਜਿਹਨੂੰ ਇਹ ਗੱਲਾਂ ਮਨਜ਼ੂਰ ਨੇ ਉਹ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਦਿਓ, ਕੋਈ ਜ਼ਬਰਦਸਤੀ ਨਹੀਂ। ਜਿਹਨੂੰ ਇਹ ਗੱਲਾਂ ਮਨਜ਼ੂਰ ਨੇ ਉਹ ਜਾ ਸਕਦਾ। ਸੋ ਉੱਥੇ ਇੱਕ ਪਰਣ ਹੋ ਜਾਂਦਾ ਸਾਧ ਸੰਗ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੰਨਿਆ ਜਾਂਦਾ ਹੈ, ਕਿਸੇ ਮਰਯਾਦਾ ਵਿੱਚ ਬੰਨਿਆ ਗਿਆ, ਬੰਧ 'ਚ ਬੰਧਨ ਪਾਇਆ, ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਗੁਰੂ ਦੇ ਬੰਧਨ ਬੰਧਨ ਕੱਟਣ ਨੂੰ ਸਮਰੱਥ ਨੇ, ਦੁਨਿਆਵੀ ਬੰਧਨ ਨੇ ਉਹ ਤਾਂ ਦੁਨਿਆਵੀ ਬੰਧਨਾਂ ਵਿੱਚ ਤਾਂ ਹੋਰ ਜਕੜਿਆ ਜਾਂਦਾ ਬੰਦਾ, ਪਰ ਜਦੋਂ ਗੁਰੂ ਸਾਨੂੰ ਬੰਧਨ ਪਾਉਂਦਾ ਹੈ, ਸਾਡੀ ਕਲਿਆਣ ਦੀ ਖਾਤਰ ਪਾਉਂਦਾ ਬੰਧਨ। ਸੋ ਫਿਰ ਉਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਸਾਧ ਸੰਗਤ, ਬੜੀ ਸੋਹਣੀ ਜ਼ਿੰਦਗੀ ਸੀ, ਫਿਰ ਚੜ੍ਹਾਈ ਕਰ ਗਿਆ। ਉਹ ਕਹਿਣ ਦਾ ਭਾਵ, ਮਨਮੁਖ ਲੋਕ ਕਹਿੰਦੇ ਨੇ ਇੱਥੇ ਕਿਹੜਾ ਗੁਰੂ ਦੇਖਦਾ, ਉਹ ਚੌਧਰੀ ਨੇ ਉਹਨਾਂ ਦੀ ਗੱਲ ਮੰਨ ਲਈ, ਅਸਰ ਹੋ ਗਿਆ ਨਾ, ਸ਼ਰਾਬ ਪੀ ਲਈ ਸਾਧ ਸੰਗਤ, ਹੁਣ ਮੱਤ ਮਾਰੀ ਗਈ। ਚਵਾਰੇ ਦੇ ਉੱਪਰ ਬੈਠਾ ਸੀ, ਨੇੜੇ ਹੀ ਘਰ ਸੀ ਮਹਾਰਾਜ ਦਾ, ਉੱਤੋਂ ਆਵਾਜ਼ ਆਉਂਦਾ, ਤਪਾ ਜੀ ਮੈਂ ਹੁਣ ਅੱਜ ਤੁਹਾਡਾ ਵਚਨ ਛੱਡਤਾ, ਸ਼ਰਾਬ ਪੀ ਲਈ। ਮਹਾਰਾਜ ਜੀ ਧਰਤੀ ਨੂੰ ਧੀਰ ਸਿਖਾਉਣ ਵਾਲੇ ਸੱਚੇ ਪਾਤਸ਼ਾਹ ਧੀਰਜ ਦੇ ਨਾਲ ਕਹਿੰਦੇ ਨੇ, ਚੌਧਰੀ ਸਾਹਿਬ ਕੋਈ ਗੱਲ ਨੀ ਬਈ, ਜੇ ਤੈਂ ਵਚਨ ਛੱਡ ਦਿੱਤਾ ਤੇ ਸ਼ਰਾਬ ਪੀ ਲਈ ਤੇ ਮਿਰਗੀ ਵੀ ਛੱਡਤੀ, ਜਰਾ ਤਕੜਾ ਹੋ ਜਾ। ਬਸ ਉਸੇ ਵੇਲੇ ਸਾਧ ਸੰਗ ਮਿਰਗੀ ਦਾ ਦੌਰਾ ਪਿਆ, ਉੱਪਰ ਚਵਾਰੇ ਚੋਂ ਥੱਲੇ ਸਿਰ ਪਰ ਨੇ ਡਿੱਗ ਕੇ ਮਰ ਗਿਆ, ਚਲਿਆ ਗਿਆ ਨਰਕਾਂ ਨੂੰ। ਕੀ ਸ਼ਰਾਬ ਨੇ ਸਵਾਰਿਆ ਉਹਦਾ ਸਾਧ ਸੰਗਤ। ਜਾਣੀ ਵਿਚਾਰ ਕਰਨ ਦਾ ਭਾਵ, ਮਨ ਜਾਣਨਾ ਸਭ ਬਾਤ, ਸਾਰੇ ਜਾਣਦੇ ਨੇ ਸ਼ਰਾਬ ਮਾੜੀ ਹੈ। 56 ਕਰੋੜ ਜਾਦਮ ਸ਼ਰਾਬ ਪੀ ਕੇ ਮਰੇ ਨੇ, ਇਸ ਕਰਕੇ ਸ਼ਰਾਬ ਮਾੜੀ ਹੈ। ਪਰ ਇਹ ਪੀਣ ਵਾਲੇ ਜਿਹੜੇ ਪੀਂਦੇ ਨੇ, ਉਹਨਾਂ ਨੇ ਨਾ ਕਦੇ ਬੱਚਿਆਂ ਦੀ ਖਾਤਰ ਸੋਚਿਆ, ਨਾ ਆਪਣੇ ਘਰਦਿਆਂ ਦੀ ਖਾਤਰ ਸੋਚਿਆ, ਹੋਰ ਤਾਂ ਕੀ ਉਹਨਾਂ ਨੇ ਆਪਣੇ ਸਰੀਰ ਖਾਤਰ ਵੀ ਨਹੀਂ ਸੋਚਿਆ।